ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ 'ਤੇ, ਅੰਗ 6 ਦਾ ਅਗਲਾ ਹਿੱਸਾ, ਜਿਸ ਦਾ ਸਿਰਲੇਖ ਸੀ ਕੁਝ ਯਾਦਾਂ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਵਰਦੀ ਬਰਫ਼। ਜੇ ਸਾਨੂੰ ਖੇਡਣ ਲਈ ਬਰਫ਼ ਮਿਲ ਜਾਂਦੀ ਤਾਂ ਅਸੀਂ ਬੜੇ ਖੁਸ਼ ਹੁੰਦੇ। ਮੇਰਾ ਇਹ ਸੁਭਾਵਕ ਵਹਿਮ ਸੀ ਕਿ ਬਰਫ਼ ਨਸਲਾਂ ਦੇ ਰੰਗ ਚਿੱਟੇ ਕਰ ਦਿੰਦੀ ਹੈ, ਪਰ ਮੇਰਾ ਸਿਧਾਂਤ ਝੂਠਾ ਹੋ ਗਿਆ ਜਦੋਂ ਦੂਜੇ ਦਿਨ ਮੈਂ ਆਪਣੀ ਮੱਝ ਨੂੰ ਵੇਖਿਆ। ਮੇਰੀ ਮਾਂ ਬਰਫ਼ ਪੰਘਲਾ ਕੇ ਉਹਨੂੰ ਪੀਣ ਲਈ ਪਾਣੀ ਦੇ ਰਹੀ ਸੀ, ਕਿਉਂਕਿ ਉਹਦੇ ਲਈ ਪਾਣੀ ਲੱਭ ਨਹੀਂ ਸੀ ਰਿਹਾ, ਅਤੇ ਇੰਨੀ ਬਰਫ਼ ਖਾਣ ਦੇ ਬਾਵਜੂਦ ਉਹ ਹਮੇਸ਼ਾ ਕਾਲੀ ਰਹੀ। ਮੈਂ ਆਪਣੀਆਂ ਭੈਣਾਂ ਨਾਲ ਗੱਲ ਕਰਕੇ ਉਹਨਾਂ ਦੀ ਮਰਜ਼ੀ ਨਾਲ ਆਪਣਾ ਸਿਧਾਂਤ ਬਦਲ ਲਿਆ। ਰੋਸ਼ਨੀ ਵਿੱਚੋਂ ਜੰਮੇ ਚਿੱਟੇ ਹੁੰਦੇ ਹਨ ਅਤੇ ਰਾਤ ਵਿੱਚੋਂ ਜੰਮੇ ਕਾਲੇ ਹੁੰਦੇ ਹਨ। ਭੈਣਾਂ ਨੇ ਮੇਰੇ ਵਿਚਾਰ ਨੂੰ ਗੁੰਝਲਾ ਦਿੱਤਾ ਜਦੋਂ ਉਹਨਾਂ ਮੱਝ ਦੇ ਚਿੱਟੇ ਦੁੱਧ ਨਾਲ ਪਿਆਲਾ ਭਰ ਕੇ ਮੈਨੂੰ ਦਿੱਤਾ, ਤਾਂ ਤੇ ਇਹ ਚਿੱਟਾ ਰੰਗ ਚਮੜੀ ਨਾਲੋਂ ਡੂੰਘੇਰਾ ਹੁੰਦਾ ਹੈ। ਕਾਲਿਆਂ ਦੀ ਦੇਣ ਚਿੱਟੀ ਅਤੇ ਚਿੱਟਿਆਂ ਦੀ ਦੇਣ ਕਾਲੀ ਵੀ ਹੋ ਸਕਦੀ ਹੈ। ਮੈਂ ਹਾਰ ਮੰਨ ਲਈ ਅਤੇ ਆਪਣੀ ਬੇਤੁਕੀ ਫਲਸਫਾਬਾਜ਼ੀ ਛੱਡ ਦਿੱਤੀ। ਬਰਫ਼ ਦੇ ਫੰਬੇ ਡਿੱਗਦੇ, ਦੁੱਧ ਚਿੱਟੀ ਮੱਕੜੀ ਵਾਂਗ ਸਵਰਗੋਂ ਡਿੱਗਦੇ, ਪਹਾੜਾਂ ਉਤਲੇ ਹਰ ਬਿਰਛ ਨੂੰ ਚਿੱਟਿਆ ਦਿੰਦੇ, ਅਤੇ ਇਹ ਦ੍ਰਿਸ਼ ਸਾਰਾ ਦੇਸ਼ ਚਿੱਟਾ ਖਿੜਿਆ ਸਦਾ ਮੇਰੀਆਂ ਅੱਖਾਂ ਵਿੱਚ ਅਜੀਬ ਅਨੋਖੀ ਖੁਸ਼ੀ ਭਰ ਦਿੰਦਾ। ਪਹਾੜ ਚਿੱਟੇ ਹਨ, ਸਾਡੀਆਂ ਪਗਡੰਡੀਆਂ ਦੀ ਮੈਲ ਵੀ ਦੱਬੀ ਅਦਿੱਖ ਹੋ ਗਈ ਹੈ। ਸਭ ਕੁਝ ਪਾਵਨ ਹੈ। ਅਸੀਂ ਆਪਣੇ ਦਾਗਾਂ ਨੂੰ, ਮੇਰਾ ਖਿਆਲ ਹੈ, ਲੋੜ ਨਾਲੋਂ ਬਹੁਤ ਹੀ ਗੰਭੀਰਤਾ ਨਾਲ ਗਿਣਦੇ ਹਾਂ। ਰੱਬ ਦੀ ਰਹਿਮਤ ਇੱਕ ਅੱਖ ਝਮਕੀ ਵਿੱਚ ਸਭ ਕੁਝ ਚਿੱਟਿਆ ਦਿੰਦੀ ਹੈ। ਅਗਲਾ ਹੈ ਵਰਦਾ ਮੀਂਹ। ਜਦੋਂ ਵੀ ਮੀਂਹ ਅਸਮਾਨ ਨੂੰ ਆਉਂਦਾ, ਮੈਨੂੰ ਕਿਸੇ ਪੁਰਾਣੇ ਦੋਸਤ ਨਾਲ ਮੁਲਾਕਾਤ ਵਾਂਗ ਜਾਪਦਾ, ਅਤੇ ਉਹ ਹਮੇਸ਼ਾ ਮੇਰੇ ਅੰਦਰੋਂ ਮੇਰਾ ਅਤ ਚੰਗਾ ਭਾਗ ਜਗਾਉਂਦਾ। ਪਰ ਜਦੋਂ ਮੇਰੀਆਂ ਭੈਣਾਂ ਮੇਰੇ ਨਾਲ ਘਰ ਦੇ ਬਰਾਮਦੇ ਵਿੱਚ ਬੈਠੀਆਂ ਹੁੰਦੀਆਂ ਅਤੇ ਆਪਣੇ ਵਿਹੜੇ ਦੇ ਨਿੱਕੇ ਨਿੱਕੇ ਟੋਇਆਂ ਦੇ ਪਾਣੀ ਵਿੱਚ ਬੁਲਬੁਲੇ ਉੱਠਦੇ ਅਸੀਂ ਵੇਖਦੇ, ਸਾਨੂੰ ਬਹੁਤ ਹੀ ਸਵਾਦ ਆਉਂਦਾ, ਅਤੇ ਸਾਡੀ ਮਾਂ ਬੈਠੀ ਆਪਣਾ ਚਰਖਾ ਕੱਤਦੀ ਅਤੇ ਸਾਨੂੰ ਆਪਣਾ ਪੋਠੋਹਾਰੀ ਮੀਂਹ ਗੀਤ ਸੁਣਾਉਂਦੀ ਹੁੰਦੀ। ਅਸੀਂ ਸੋਚਦੇ ਕਿ ਮੀਂਹ ਕੋਈ ਪੁਰਾਤਨ ਰਿਸ਼ੀ ਹੈ ਜਿਹੜਾ ਹਰ ਕਿਸੇ ਨੂੰ ਆਸ਼ੀਰਵਾਦ ਦਿੰਦਾ ਹੈ ਅਤੇ ਕਿਸੇ ਦੇ ਨੁਕਸ ਜਾਂ ਗੁਨਾਹ ਗਿਣਦਾ ਨਹੀਂ। ਓੜਕ ਹਰ ਚੀਜ਼ ਖੁਸ਼ੀ ਲਈ ਅਤੇ ਸਿਰਜਣਹਾਰ ਦੀ ਖੁਸ਼ੀ ਵਿੱਚੋਂ ਪੈਦਾ ਕੀਤੀ ਗਈ ਹੈ। ਗੁਨਾਹਾਂ ਅਤੇ ਸੋਗਾਂ ਲਈ ਕੋਈ ਥਾਂ ਨਹੀਂ ਹੋ ਸਕਦੀ। ਜਿਨ੍ਹਾਂ ਨੇ ਉਹਨੂੰ ਜਾਣ ਲਿਆ ਉਹ ਸਦਾ ਪ੍ਰਸੰਨ ਰਹਿੰਦੇ ਹਨ। ਅਗਲਾ ਹੈ ਨਦੀ ਕਿਨਾਰਾ। ਪਹਾੜੀ ਨਦੀ ਆਪਣੇ ਦਿਲ ਦੀਆਂ ਖਾਮੋਸ਼ ਥਾਵਾਂ ਵਿੱਚ ਚਿੱਟੀ ਕੂਲੀ ਰੇਤ ਵਿਛਾਉਂਦੀ ਜਾਂਦੀ ਹੈ। ਜਦੋਂ ਅਜੇ ਮੈਂ ਛੋਹਰ ਹੀ ਸਾਂ, ਮੈਂ ਇਹਨਾਂ ਥਾਵਾਂ ਉੱਤੇ ਕਈ ਵਾਰ ਜਾਂਦਾ ਸਾਂ, ਕੱਪੜੇ ਉਤਾਰ ਕੇ ਉੱਤੇ ਬਹਿ ਜਾਂਦਾ ਸਾਂ, ਸਿਰ ਗੋਡਿਆਂ ਉੱਤੇ ਰੱਖ ਲੈਂਦਾ ਸਾਂ, ਤਾਂ ਮੇਰੇ ਲੰਮੇ ਉੱਡਦੇ ਕੇਸ ਮੇਰੀਆਂ ਅੱਖਾਂ ਉੱਤੇ ਪੈਂਦੇ ਅਤੇ ਸੂਰਜ ਆਪਣੀਆਂ ਲੰਮੀਆਂ ਪਤਲੀਆਂ ਉਂਗਲਾਂ ਨਾਲ ਉਹਨਾਂ ਨੂੰ ਲੜਿਆਉਂਦਾ। ਸੂਰਜ ਸਾਹਮਣੇ ਬੈਠਾ ਆਪਣੇ ਵਾਲਾਂ ਦੇ ਸੁਨਹਿਰੀ ਗੁੱਛਿਆਂ ਨਾਲ ਮੈਂ ਇੱਕ ਨੌਜਵਾਨ ਹਿੰਦੂ ਸਾਧੂ ਲੱਗਦਾ ਸਾਂ। ਸਿਰਫ ਸਾਧੂ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਿਧਾਂਤਾਂ, ਆਪਣੇ ਵਰਤਾਂ ਅਤੇ ਦੁਖਣਿਆਂ ਦੇ ਭਾਰ ਹੇਠਾਂ ਦੱਬਿਆ ਪਿਆ ਹੋਵੇ, ਅਤੇ ਮੈਂ ਇੱਕ ਗਾਉਂਦੇ ਪਪੀਏ ਵਾਂਗ ਖੁਸ਼ ਸਾਂ, ਆਪਣੀਆਂ ਲੱਤਾਂ ਵਗਦੇ ਪਾਣੀ ਵਿੱਚ ਲਮਕਾ ਲੈਂਦਾ ਅਤੇ ਮਹਿਸੂਸ ਕਰਦਾ ਕੋਈ ਉਹਦੇ ਵਿੱਚ ਲੁਕਿਆ ਮੈਨੂੰ ਛੋਹ ਰਿਹਾ ਸੀ। ਮੈਨੂੰ ਪੱਕਾ ਯਕੀਨ ਹੈ ਕਿ ਪਾਣੀਆਂ ਵਿੱਚ ਕੁਮਾਰੀਆਂ ਰਹਿੰਦੀਆਂ ਹਨ, ਉਹ ਸੁਪਨਿਆਂ ਵਾਂਗ ਉੱਠਦੀਆਂ ਅਤੇ ਪਹਾੜੀ ਨਦੀਆਂ ਵਿੱਚ ਨਹਾਉਣ ਵਾਲਿਆਂ ਨੂੰ ਪਿਆਰ ਕਰਦੀਆਂ ਹਨ। ਨਿਰਸੰਦੇਹ ਨਦੀਆਂ ਵਿੱਚ ਪਾਣੀ ਪਰੀਆਂ ਦਾ ਵਾਸਾ ਹੁੰਦਾ ਹੈ। ਜਿਉਂ ਜਿਉਂ ਪਾਣੀ ਹੇਠਾਂ ਵੱਲ ਵਹਿੰਦੇ ਹਨ ਅਤੇ ਮੈਦਾਨਾਂ ਦੇ ਚਿੱਟੇ ਚਿਕਣ ਨਾਲ ਭਾਰੇ ਹੁੰਦੇ ਜਾਂਦੇ ਹਨ, ਤਿਉਂ ਤਿਉਂ ਹੰਸਾਂ ਵਾਂਗ ਇਹ ਪਾਣੀ ਪਰੀਆਂ ਉੱਪਰਲੇ ਪਾਸੇ ਉੱਡਦੀਆਂ ਜਾਂਦੀਆਂ ਹਨ। ਡੁੱਬਣ ਕਰਕੇ ਸ਼ੈਲੇ ਅਤੇ ਸਵਾਮੀ ਰਾਮ ਤੀਰਥ ਵਰਗੇ ਸ਼ਾਇਰਾਂ ਦੀਆਂ ਮੌਤਾਂ ਅੰਤ ਵਿੱਚ ਡੂੰਘਿਆਈਆਂ ਦੀ ਇਸ਼ਕ ਕਹਾਣੀ ਹੀ ਹੋਵੇਗੀ, ਕੌਣ ਜਾਣਦਾ ਹੈ। ਅਗਲਾ ਹੈ ਸਾਡੇ ਹਰੇ ਤੋਤੇ। ਮੇਰੀ ਮਾਂ ਪਾਲਤੂ ਜਨੌਰਾਂ 'ਚੋਂ ਤੋਤੇ ਨੂੰ ਬਹੁਤਾ ਚਾਹੁੰਦੀ ਸੀ ਅਤੇ ਦੋ ਵਾਰੀ ਅਸਾਂ ਵੇਖਿਆ ਕਿ ਉਹਦੇ ਢੂੰਡੇ ਬਿਨਾਂ ਤੋਤੇ ਉਹਦੇ ਕੋਲ ਆ ਗਏ। ਇੱਕ ਵਾਰੀ ਜਦੋਂ ਅਸੀਂ ਹਜ਼ਾਰਾ ਜ਼ਿਲ੍ਹੇ ਦੀਆਂ ਖੱਡਾਂ ਪਾਸੇ ਮੋਹਰੀ ਵੱਡ ਭਹੀਂ ਵਿੱਚ ਰਹਿੰਦੇ ਹੁੰਦੇ ਸਾਂ, ਇੱਕ ਦਿਨ ਇੱਕ ਤੋਤਾ ਆਇਆ ਅਤੇ ਮੇਰੀ ਭੈਣ ਦੇ ਦਾਜ ਲਈ ਲਾਲ ਸਾਲੂ ਉੱਤੇ ਕਢਾਈ ਕਰਦੀ ਮੇਰੀ ਮਾਂ ਦੇ ਮੋਢੇ ਉੱਤੇ ਬਹਿ ਗਿਆ ਅਤੇ ਉਸਨੇ ਮਲੱਕੜੇ ਉਹਨੂੰ ਫੜ ਲਿਆ ਅਤੇ ਉਹਨੂੰ ਮੇਵੇ ਅਤੇ ਖੀਰ ਖਾਣ ਨੂੰ ਦਿੱਤੇ ਅਤੇ ਉਹ ਤੋਤਾ ਉਹਦੇ ਕੋਲੋਂ ਖਾਣ ਵਾਲਾ ਇੱਕ ਹੋਰ ਬਾਲ ਬਣ ਗਿਆ ਅਤੇ ਉਹਦੇ ਲਈ ਉਸਨੇ ਇੱਕ ਪਿੰਜਰਾ ਬਣਵਾਇਆ ਅਤੇ ਥੋੜ੍ਹੇ ਹੀ ਦਿਨਾਂ ਵਿੱਚ ਤੋਤਾ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ। ਤੋਤੇ ਦੇ ਮੇਰੀ ਮਾਂ ਕੋਲ ਆਉਣ ਦਾ ਭੇਦ ਡੂੰਘਾ ਹੋ ਗਿਆ। ਜਦੋਂ ਕਈ ਵਰ੍ਹਿਆਂ ਬਾਅਦ ਉਸ ਤੋਤੇ ਦੇ ਮਰਦਿਆਂ ਸਾਰ ਉਸੇ ਹੀ ਤਰ੍ਹਾਂ ਇੱਕ ਹੋਰ ਤੋਤਾ ਰਾਵਲਪਿੰਡੀ ਉਹਦੇ ਕੋਲ ਆ ਗਿਆ। ਅਗਲਾ ਹੈ ਮੇਰੇ ਪਹਿਲੇ ਬਾਲ ਉਪਦੇਸ਼। ਮੈਨੂੰ ਨਹੀਂ ਪਤਾ ਕਿਉਂ ਮੈਨੂੰ ਆਪਣੇ ਪਹਿਲੇ ਬਾਲ ਉਪਦੇਸ਼ ਅਰਬੀ, ਪੰਜਾਬੀ ਅਤੇ ਅੰਗਰੇਜ਼ੀ ਵਰਣਮਾਲਾ ਵਾਲੇ ਏਡੇ ਚੰਗੇ ਲੱਗਦੇ ਸਨ। ਵਰਣਮਾਲਾਵਾਂ ਜਾਣਨ ਵਿੱਚ ਇਹੋ ਜਿਹੀ ਖੁਸ਼ੀ ਸੀ ਜਿਹੋ ਜਿਹੀ ਫਿਰ ਕਦੇ ਮੈਨੂੰ ਕਿਤਾਬਾਂ ਵਿੱਚੋਂ ਨਹੀਂ ਲੱਭੀ। ਮੈਂ ਚਾਹੁੰਦਾ ਸਾਂ ਕਿ ਮੈਂ ਵਰਣਮਾਲਾ ਹੀ ਪੜ੍ਹਦਾ ਰਹਿੰਦਾ। ਰੂਪ ਵਿੱਚ ਹਰੇਕ ਇੱਕ ਦੂਜੇ ਨਾਲ ਏਡੀ ਮਿਲਦੀ ਅਤੇ ਇੱਕ ਦੂਜੇ ਕੋਲੋਂ ਏਡੀ ਵੱਖਰੀ। ਮੇਰੇ ਨਿੱਕੇ ਮੂੰਹ ਨੂੰ ਗੁੱਝੀ ਤਰ੍ਹਾਂ ਗੋਲ ਸ਼ਕਲਾਂ ਦੇਂਦੀਆਂ ਸਨ ਅਤੇ ਬੇਅੰਤ ਵਾਰੀ ਉਹਨਾਂ ਨੂੰ ਲਿਖ ਲਿਖ ਕੇ ਪਕਾਉਣਾ ਜਿੰਨਾ ਚਿਰ ਉਹ ਮੇਰੀ ਆਤਮਾ ਦਾ ਆਪਣਾ ਭਾਗ ਨਹੀਂ ਸਨ ਬਣ ਜਾਂਦੀਆਂ। ਮੈਂ ਉਹਨਾਂ ਸਿਆਣੇ ਬੁੱਧੀਵਾਨ ਲੇਖਕਾਂ ਨਾਲ ਕਲਾ ਅਤੇ ਸ਼ੈਲੀ ਅਤੇ ਹੋਰ ਸੰਪੂਰਨ ਚੀਜ਼ਾਂ ਸੰਬੰਧੀ ਸਹਿਮਤ ਨਹੀਂ ਜਿਹੜੇ ਦੁਹਰਾਈ ਨੂੰ ਅਕਾਵੀ ਅਤੇ ਬੇਕਲਾ ਸਮਝਦੇ ਹਨ। ਦੋਸਤੀਆਂ ਲਾਉਣ ਵਿੱਚ ਭਾਵੇਂ ਵਰਣਮਾਲਾ ਅਤੇ ਭਾਵੇਂ ਸ਼ਖਸਾਂ ਨਾਲ ਇਹ ਪਿਆਰ ਅਮਲਾਂ ਦੀ ਦੁਹਰਾਈ ਅਤੇ ਉਹਨਾਂ ਦੇ ਗੁਆਚਣ ਦਾ ਡਰ ਹੀ ਸਾਂਝਾਂ ਨੂੰ ਪੱਕਿਆਉਂਦੇ ਹਨ। ਜਿੰਨੀ ਬਹੁਤੀ ਦੁਹਰਾਈ ਉਨੇ ਹੀ ਬਹੁਤੇ ਅਸੀਂ ਸੁਰਜੀਤ ਆਉਂਦੇ ਹਾਂ। ਮੈਨੂੰ ਹੁਣ ਸਾਰ ਆਈ ਹੈ ਜੋ ਮੇਰਾ ਪ੍ਰੀਤਮ ਗੁਰੂ ਨਾਨਕ ਆਖਦਾ ਹੈ, ਇਹ ਸ੍ਰਿਸ਼ਟੀ ਇੱਕ ਸ਼ਬਦ ਹੈ, ਸਭ ਵਸਤਾਂ ਅੱਖਰ ਹਨ। ਵਰਣਮਾਲਾਵਾਂ ਜਾਂ ਸ਼ਬਦ ਅਤੇ ਗੁਰੂ ਦਾ ਨਾਮ ਜਿਹਨੂੰ ਅਸੀਂ ਜਾਣਦੇ ਹਾਂ, ਵੇਖਦੇ, ਛੋਹਦੇ ਅਤੇ ਮਹਿਸੂਸ ਕਰਦੇ ਹਾਂ ਅਤੇ ਉਹਦੇ ਵਿੱਚ ਸ਼ਰਧਾ ਰੱਖਦੇ ਹਾਂ, ਉਹੀ ਰੱਬ ਦੀ ਇੱਕੋ ਅਸਲੀਅਤ ਜਾਂ ਰੱਬ ਸਮਾਏ ਸਿਰਜਣਹਾਰ ਜਾਂ ਬ੍ਰਹਿਮੰਡ ਦੀ ਆਤਮਾ ਹੈ। ਇਸ ਲਈ ਸਾਡੀਆਂ ਅਤ ਉੱਚੀਆਂ ਆਤਮਕ ਪ੍ਰੇਰਨਾਵਾਂ ਮਾਰਗ ਅਤੇ ਮੰਜ਼ਲ ਦੋਵਾਂ ਪੱਖੋਂ ਗੁਰੂ ਦੇ ਨਾਮ ਦੇ ਅੱਖਰ ਵਿੱਚ ਪ੍ਰਵਿਰਤ ਹੋ ਜਾਂਦੀਆਂ ਹਨ। ਤਾਂ ਤੇ ਪਿਆਰੇ ਦੇ ਨਾਮ ਦਾ ਸਿਮਰਨ ਪ੍ਰਭੂ ਦੀ ਜ਼ਬਾਨ, ਪ੍ਰੇਮ ਦੀ ਜ਼ਬਾਨ ਸਿੱਖਣ ਸਮਾਨ ਹੈ ਅਤੇ ਸਿਮਰਨ ਨਾਲ ਹੀ ਸਾਡਾ ਬੇਸਰੂਪ ਮਾਦਾ ਸੋਹਣੀ ਆਤਮਾ ਦਾ ਸਰੂਪ ਤਾਰ ਲੈਂਦਾ ਹੈ। ਪੱਥਰ ਨਹੀਂ ਜਾਣਦਾ, ਸ਼ਿਲਪਕਾਰ ਦੀ ਛੈਣੀ ਨਹੀਂ ਜਾਣਦੀ। ਹੱਥ ਵੀ ਸੋ ਵਿਸਵੇ ਬੇਖਬਰ ਆਉਂਦੇ ਹਨ, ਪਰ ਸ਼ਿਲਪਕਾਰ ਦਾ ਮਨ ਕੰਮ ਕਰਦਾ ਹੈ। ਛੈਣੀ ਪੱਥਰ ਦੀਆਂ ਚਿਪਰਾਂ ਲਾਉਂਦੀ ਹੈ ਅਤੇ ਉਹਦੇ ਵਿੱਚੋਂ ਬੁੱਧ ਦੀ ਨੁਹਾਰ ਨਿਕਲ ਆਉਂਦੀ ਹੈ। ਉਪਜਾਊ ਸਿਮਰਨ ਪਿਆਰ ਦੀ ਯਾਦ ਵਿਉਂਤ ਹੈ। ਖਿਲਾਅ ਵਿੱਚੋਂ ਪ੍ਰੀਤਮ ਦੇ ਮੁੱਖ ਨੂੰ ਚੇਤੇ ਕਰਨਾ ਜਿਵੇਂ ਬਾਲ ਆਪਣੇ ਕੋਲੋਂ ਚਲੀ ਗਈ ਮਾਂ ਲਈ ਰੋਂਦਾ ਹੈ, ਸਭ ਉਪਜਾਊ ਸਿਮਰਨ ਹੈ ਜਿਹੜਾ ਸਾਡੇ ਮਨਾਂ ਦੀ ਸੋਝੀ ਬਿਨਾਂ ਹੀ ਜੀਵਨ ਦਿੰਦਾ ਹੈ ਅਤੇ ਓੜਕ ਕੁਝ ਵਾਪਰਦਾ ਹੈ ਅਤੇ ਪ੍ਰੇਰਨਾ ਸਾਨੂੰ ਸਰਸ਼ਾਰ ਕਰ ਦਿੰਦੀ ਹੈ। ਬੱਚੇ ਕੋਲ ਬਾਲ ਉਪਦੇਸ਼ ਸਿਮਰਨ ਦੇ ਸੰਨ ਦੀ ਤਸਵੀਰ ਹੈ। ਪ੍ਰਭੂ ਦਾ ਪ੍ਰੇਮੀ ਉੱਚੀ ਉੱਚੀ ਊੜਾ 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 ਆਖ ਰਿਹਾ ਅਤੇ ਮਨੁੱਖ ਦੇ ਅੰਦਰਲੇ ਮਨ ਨੂੰ ਧੁਨੀ ਨਾਲ ਭਰਦਾ ਜਾਂਦਾ ਹੈ। ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਪਾਣੀ ਨਾਲ ਭਰੇ ਹੋਏ ਘੜੇ ਵਿੱਚ ਰੱਬ ਦੇ ਨਾਂ ਦੇ ਅੱਖਰ ਇੱਕ ਇੱਕ ਕਰਕੇ ਪਾਉਂਦੇ ਜਾਇਆਂ ਉਹਨੂੰ ਲਾਲਾਂ ਨਾਲ ਭਰਪੂਰ ਕਰ ਦੇਣਾ ਹੈ ਅਤੇ ਉਹ ਸਾਰਾ ਅੰਤਰ ਮਨ ਪੂਰਨ ਹੋ ਜਾਂਦਾ ਹੈ। ਬਾਹਰਲਾ ਮਨ ਫਿਰ ਬੇਖਟਕੇ ਅੰਦਰੋਂ ਸੇਧਿਆ ਜਾ ਸਕਦਾ ਹੈ। ਅੰਮ੍ਰਿਤ ਦੀਆਂ ਕਾਂਗਾਂ ਮਨੁੱਖ ਨੂੰ ਆਪਣੇ ਵਿੱਚ ਸਮੋਹ ਲੈਂਦੀਆਂ ਹਨ। ਸ਼੍ਰੋਮਣੀ ਮਹਾਤਮਾ ਹੁਣ ਮੈਨੂੰ ਦੱਸਦੇ ਹਨ ਕਿ ਜੋ ਕੁਝ ਰੋਸ਼ਨੀ ਅਤੇ ਪਰਛਾਵੇਂ ਚਿੱਤਰਕਾਰ ਲਈ ਹਨ, ਜੋ ਕੁਝ ਛਿੱਲਣਾ ਘੜਨਾ ਮੂਰਤੀਕਾਰ ਲਈ ਹੈ, ਉਹ ਕੁਝ ਉਹਦਾ ਨਾਮ ਲੈਣਾ ਮਹਾਤਮਾ ਦਾ ਸਿਮਰਨ ਹੈ। ਕਲਪਨਾ ਇੱਕੋ ਸ਼ਕਤੀ ਜਿਹੜੀ ਸਾਨੂੰ ਸੱਤ ਨਾਲ ਜੋੜਦੀ ਹੈ ਅਤੇ ਧਰਮ ਦੀ ਇੱਕੋ ਅੰਤਰ ਭਾਵਨਾ ਹੈ, ਉਹਦਾ ਨਾਮ ਲਿਆ ਬਲਵਾਨ ਹੁੰਦੀ ਹੈ ਅਤੇ ਗੁਰੂ ਦੀ ਕਿਰਪਾ ਬਾਜੋਂ ਕੋਈ ਉਹਦਾ ਨਾਮ ਲੈ ਨਹੀਂ ਸਕਦਾ। ਉਹ ਬਿਲਕੁਲ ਠੀਕ ਆਖਦੇ ਹਨ, ਜਦੋਂ ਮੈਂ ਬਾਲ ਸਾਂ ਮੈਂ ਅੰਗਰੇਜ਼ੀ ਦਾ ਪਹਿਲਾ ਅੱਖਰ ਏ ਨਹੀਂ ਸੀ ਜਾਣਦਾ, ਨਾ ਜਾਣਦਾ ਸਾਂ ਅਰਬੀ ਦਾ ਅਲਿਫ। ਮੇਰਾ ਉਹਨਾਂ ਨਾਲ ਪਰਿਚੇ ਕਰਾਇਆ ਗਿਆ, ਮੈਨੂੰ ਸਿਖਾਇਆ ਗਿਆ। ਕਹਿੰਦੇ ਨੇ ਇਹ ਸਾਰਾ ਸੱਚ ਨਹੀਂ, ਸੱਚ ਸਿਖਾਉਣ ਵਾਲੇ ਨਾਲੋਂ ਉੱਪਰ ਆਉਂਦਾ ਹੈ। ਕੌਣ ਕਹਿੰਦਾ ਹੈ ਨਹੀਂ, ਪਰ ਜੋ ਕੁਝ ਮੇਰਾ ਬੱਚੇ ਦਾ ਉਸਤਾਦ ਮੇਰੇ ਲਈ ਹੈ, ਕੋਈ ਹੋਰ ਸੱਚ ਉਹਦੇ ਨਾਲੋਂ ਵਧੇਰੇ ਆਪਣਾ ਨਹੀਂ ਹੋ ਸਕਦਾ। ਅਗਲਾ ਹੈ ਸਾਡਾ ਟਿੰਨੀ। ਮੇਰੀ ਮਾਂ ਦੀ ਆਤਮਕ ਮਿਹਰਬਾਨੀ ਇੱਥੋਂ ਦਿਸਦੀ ਹੈ ਕਿ ਉਹ ਪਸ਼ੂਆਂ ਨੂੰ ਵੀ ਉਨ੍ਹਾਂ ਹੀ ਧਿਆਨ ਦਿੰਦੀ ਸੀ ਜਿੰਨਾ ਸਾਨੂੰ। ਉਸ ਮੇਰੇ ਲਈ ਇੱਕ ਬੁੱਲੀ ਕੁੱਤਾ ਰੱਖਿਆ ਅਤੇ ਆਪਣੇ ਸਾਰੇ ਬੱਚਿਆਂ ਤੋਂ ਪਹਿਲਾਂ ਉਹ ਉਸਨੂੰ ਦੁੱਧ ਪਿਲਾਉਂਦੀ ਸੀ। ਉਹਦੇ ਲਈ ਉਸਨੇ ਰੂਹ ਨਾਲ ਭਰਿਆ ਲਾਲ ਕੋਟ ਬਣਾਇਆ ਅਤੇ ਉਹਨੂੰ ਉਹ ਟਿੰਨੀ ਬੁਲਾਉਂਦੀ ਸੀ। ਟਿੰਨੀ ਮੈਨੂੰ ਬੜਾ ਹੀ ਚੰਗਾ ਲੱਗਦਾ ਸੀ। ਜਦੋਂ ਉਸਨੇ ਮੇਰੀ ਮਾਂ ਦੇ ਪੈਰਾਂ ਉੱਤੇ ਲੇਟਣਾ, ਪੂਛ ਲੈਣਾ ਸ਼ੁਰੂ ਕਰ ਦਿੱਤਾ, ਜਿਸ ਵੇਲੇ ਵੀ ਉਹ ਬਾਹਰ ਜਾਂਦੀ ਜਾਂ ਬਾਹਰੋਂ ਆਉਂਦੀ, ਸਾਨੂੰ ਬੱਚਿਆਂ ਨੂੰ ਆਪਣੀ ਮਾਂ ਦੇ ਛੁੱਟ ਕਿਸੇ ਉਚੇਰੀ ਰਬਤਾ ਦਾ ਗਿਆਨ ਨਹੀਂ ਸੀ, ਨਾ ਹੀ ਸਾਡੇ ਟਿੰਨੀ ਨੂੰ। ਨਾ ਸਿਰਫ ਉਦੋਂ ਹੀ ਜਦੋਂ ਮੈਂ ਐਪਟਾਬਾਦ ਵਿੱਚ 5-6 ਵਰ੍ਹਿਆਂ ਦਾ ਜਾਤਕ ਸਾਂ, ਮੇਰੀ ਮਾਂ ਪਸ਼ੂਆਂ ਲਈ ਮਿਹਰਬਾਨ ਸੀ। ਸਗੋਂ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਮੈਨੂੰ ਯਾਦ ਹੈ, ਉਸਨੇ ਲੜਕੇ ਜਾਨਵਰ ਰੱਖੇ ਹੋਏ ਸਨ। ਲੈਣ ਇੱਕ ਪੂਰਾ ਨਿੱਕਾ ਕੁੱਤਾ ਡੇਰਾਦੂਨ ਉਹਦੇ ਮੰਜੇ ਹੇਠਾਂ ਸੁੱਤਾ ਹੁੰਦਾ ਸੀ। ਉਹਦੇ ਲੜਕੇ ਉਹਦਾ ਸਹਾਰਾ ਤੱਕਦੇ ਸਨ। ਜਾਨਵਰਾਂ ਲਈ ਇਹ ਸੁਭਾਵਕ ਮਿਹਰਬਾਨਗੀ ਉਹਦੇ ਕੋਲੋਂ ਸਾਡੀ ਸਾਰੀ ਸਿਖਲਾਈ ਦਾ ਯਕੀਨੀ ਭਾਗ ਸੀ, ਭਾਵੇਂ ਉਹ ਅਨਪੜ੍ਹ ਇਸਤਰੀ ਸੀ। ਉਹਦੇ ਤੋਤਿਆਂ ਉਹਦੇ ਕੁੱਤਿਆਂ ਦੇ ਨਾਲ ਪਾਲੇ ਜਾਣਾ ਸਾਡਾ ਇੱਕ ਵਿਸ਼ੇਸ਼ ਅਧਿਕਾਰ ਸੀ, ਅਤੇ ਥੋੜ੍ਹੇ ਹੀ ਉਸਤਾਦਾਂ ਨੂੰ ਪਤਾ ਹੋਣਾ ਹੈ ਕਿ ਪੰਛੀਆਂ ਅਤੇ ਪਸ਼ੂਆਂ ਦੇ ਨਾਲ ਆਪ ਮੁਹਾਰੀ ਹਮਦਰਦੀ ਵਿੱਚ ਰੋਜ਼ ਜੀਵਣਾ ਕਿੱਡਾ ਚੰਗਾ ਹੁੰਦਾ ਹੈ। ਅਗਲਾ ਹੈ ਸਾਡੀ ਠੂਠੀ ਪਾਣੀ ਦੀ ਅਤੇ ਤਸ਼ਤਰੀ ਬਾਜਰੇ ਦੀ। ਜਿਵੇਂ ਵਰਡਸਵਰਥ ਲਦ ਗਏ ਤੇਜ ਪ੍ਰਤਾਪ ਨੂੰ ਯਾਦ ਕਰਦਾ ਹੈ, ਉਵੇਂ ਮੈਂ ਚਿੜੀਆਂ ਨਾਲ ਹਮਦਰਦੀ ਨੂੰ ਯਾਦ ਕਰਦਾ ਹਾਂ ਜਿਹੜੀ ਹੁਣ ਪੰਜਾਬ ਦੇ ਘਰਾਂ ਵਿੱਚੋਂ ਉੱਡ ਗਈ ਹੈ। ਅਸੀਂ ਚੰਦਰੀ ਕੰਜੂਸੀ ਵਿੱਚ ਬਹੁਤ ਜ਼ਿਆਦਾ ਰੁੱਝ ਗਏ ਹਾਂ। ਮੇਰੀ ਮਾਂ ਹਰ ਸਵੇਰੇ ਨਿੱਤ ਦਿਨ ਦੀ ਪੂਜਾ ਸਮਾਨ ਲਾਲ ਰੰਗ ਦੀ ਅੱਧੀ ਪੱਕੀ ਠੂਠੀ ਵਿੱਚ ਸਜਰਾ ਪਾਣੀ ਪਾ ਕੇ ਅਤੇ ਇੱਕ ਉਸੇ ਹੀ ਤਰ੍ਹਾਂ ਦੀ ਤਸ਼ਤਰੀ ਬਾਜਰੇ ਅਤੇ ਕੰਗੜੀ ਨਾਲ ਭਰ ਕੇ ਚਿੜੀਆਂ ਲਈ ਧਰ ਛੱਡਦੀ ਸੀ, ਅਤੇ ਹਰ ਪੌ ਫੁੱਟੀ ਉੱਤੇ ਚਿੜੀਆਂ ਆਉਂਦੀਆਂ ਅਤੇ ਉਹਦੇ ਘਰ ਦੇ ਬਨੇਰਿਆਂ ਉੱਤੇ ਚੂੰ ਚੂੰ ਕਰਦੀਆਂ। ਮੇਰਾ ਖਿਆਲ ਹੈ ਕਿ ਇਸ ਕਰਨੀ ਦੀ ਕਮਾਲ ਕਵਿਤਾ ਸਾਰੀ ਉਮਰ ਲਈ ਉਸਨੇ ਮੇਰੇ ਅੰਦਰ ਭਰ ਦਿੱਤੀ। ਅਗਲਾ ਹੈ ਘੋੜਾ। ਮੇਰੇ ਪਿਤਾ ਨਾਲ ਮਹਿਕਮੇ ਦੇ ਛੋਟੇ ਅਹਿਲਕਾਰ ਹੋਣ ਕਰਕੇ ਹਮੇਸ਼ਾ ਘੋੜ ਸਵਾਰ ਰਹਿੰਦੇ ਸਨ। ਆਬਾਦ ਜ਼ਮੀਨਾਂ ਨਾਪਦੇ ਅਤੇ ਮੁਆਮਲਾ ਨੀਅਤ ਕਰਦੇ। ਅਸਾਂ ਬੱਚਿਆਂ ਲਈ ਘੋੜਾ ਖੰਭਾਂ ਵਾਲੀ ਕੋਈ ਸ਼ਾਨ ਸੀ ਜਿਹੜਾ ਸਾਡੇ ਪਿਤਾ ਨੂੰ ਘਰ ਲਿਆਉਂਦਾ ਸੀ। ਨੀਲੇ ਮੋਟੇ ਬਲੋਰੀ ਮਣਕਿਆਂ ਦੀ ਮਾਲਾ ਸੋਹਣੀ ਡਾਟ ਵਾਂਗ ਤਣੀ ਉਹਦੇ ਧੋਣ ਦੁਆਲੇ ਪਈ ਹੁੰਦੀ ਅਤੇ ਸਾਡੇ ਵਿਹੜੇ ਦੇ ਵਿਚਕਾਰ ਖੜੋਤਾ ਉਹ ਆਪਣੇ ਸੁਮਾਂ ਨਾਲ ਧਰ ਠਕੋਰਦਾ, ਥਾਪੀ ਚਾਹੁੰਦਾ, ਥੋੜ੍ਹਾ ਜਿੰਨਾ ਗੁੜ ਅਤੇ ਵੱਟੀ ਜਮੀ ਦੀ ਮੰਗਦਾ ਸੀ। ਅਸੀਂ ਸਾਰੇ ਭੈਣ ਭਰਾ ਘੋੜੇ ਦੇ ਦੁਆਲੇ ਭੀੜ ਲਾ ਲੈਂਦੇ ਸਾਂ ਅਤੇ ਕੋਈ ਉਹਦੀ ਲੰਮੀ ਧੋਣ ਨੂੰ ਜੱਫੀ ਪਾ ਕੇ ਨਾਲ ਲਟਕ ਵੀ ਜਾਂਦਾ ਸੀ। ਦੂਜੇ ਪਛਾਂ ਜਾ ਕੇ ਉਹਦੀ ਪੂਛ ਫੜ ਲੈਂਦੇ ਸਨ। ਇਹ ਸਾਰੀਆਂ ਗੱਲਾਂ ਮੇਰੇ ਮਨ ਵਿੱਚ ਹੁਣ ਤੱਕ ਇੱਕ ਰਹੱਸ ਹਨ ਜਿਹੜਾ ਅਚੰਬਾ ਕਰੀ ਰੱਖਦਾ ਹੈ। ਉਹ ਗੱਲਾਂ ਕਿੱਥੇ ਗਈਆਂ, ਆਈਆਂ ਕਿੱਥੋਂ ਸਨ? ਕੀ ਇਹ ਆਉਣ ਜਾਣਾ ਨਿਰਾ ਦਾਰਸ਼ਨਿਕ ਹੀ ਨਹੀਂ, ਅਸਲੀ ਨਹੀਂ? ਇਸ ਲਈ ਅਸਲੀ ਨਹੀਂ ਕਿ ਅਸੀਂ ਮਿਲਦੇ ਅਤੇ ਵਿਛੜਦੇ ਰਹਿੰਦੇ। ਅਗਲਾ ਹੈ ਗਊ ਅਤੇ ਵੱਛਾ। ਨਿੱਕਾ ਜਿਹਾ ਚਿੱਟਾ ਵੱਛਾ ਅਜੇ ਜੰਮਿਆ ਹੀ ਸੀ, ਆਪਣੀਆਂ ਲੱਤਾਂ ਉੱਤੇ ਮੁਸ਼ਕਲ ਨਾਲ ਖੜੋ ਸਕਦਾ ਸੀ। ਖੜੋਤਾ ਇਹ ਡਰੇ ਹੋਏ ਬਾਲ ਵਾਂਗ ਕੰਬਦਾ ਸੀ, ਕਿਸੇ ਉੱਚੇ ਆਸਮਾਨੋਂ ਇਹ ਧਰਤ ਉੱਤੇ ਆ ਡਿੱਗਾ ਸੀ। ਇਹਨੂੰ ਸੱਟ ਲੱਗੀ ਸੀ, ਇਹ ਓਪਰਾ ਸੀ, ਅਤੇ ਗਊ ਉਹਨੂੰ ਚੱਟਣ ਲੱਗ ਪਈ ਅਤੇ ਵੱਛੇ ਦੇ ਅੰਗਾਂ ਵਿੱਚ ਤਾਕਤ ਆ ਗਈ। ਗਊ ਦੀ ਆਤਮਾ ਵਿੱਚੋਂ ਕੋਈ ਗੁੱਜਾ ਜਾਦੂ ਹਰੇਕ ਚਾਟ ਨਾਲ ਜਿਹੜੀ ਉਹ ਦਿੰਦੀ ਵੱਛੇ ਵਿੱਚ ਜਾਂਦਾ ਅਤੇ ਉਹ ਉੱਠ ਕੇ ਖੜੋ ਗਿਆ। ਇਹ ਸੱਚੀ ਵਿਸ਼ਵਾਸ ਹੈ ਅਤੇ ਉਹਦੇ ਥਣ ਭਰਪੂਰ ਸਨ ਅਤੇ ਇਸ ਦੁਨੀਆ ਦੀ ਵਰਾਨੀ ਵਿੱਚ ਨਵ ਜੰਮੇ ਵੱਛੇ ਲਈ ਦੁੱਧ ਹਾਜ਼ਰ ਹੈ ਅਤੇ ਜੇ ਇਹ ਆਪਣੀ ਮਾਂ ਨੂੰ ਦੁਖਾਉਂਦਾ ਹੈ ਤਾਂ ਵੀ ਉਹ ਸੁੱਖ ਦੀ ਤਸੱਲੀ ਮਹਿਸੂਸ ਕਰਦੀ ਹੈ। ਕਿਸੇ ਯੋਗੀ ਨੂੰ ਆਪਣੇ ਵਿਸਮਾਦ ਦੇ ਕਲਪੇ ਅਥਰੂ ਦਾ ਇੰਨਾ ਆਨੰਦ ਨਹੀਂ ਆਇਆ ਹੋਣਾ ਜਿਨ੍ਹਾਂ ਆਪਣੇ ਵੱਛੇ ਨੂੰ ਦੁੱਧ ਦੇਂਦਿਆਂ ਅੱਖਾਂ ਮੀਟੀਆਂ ਅਤੇ ਆਨੰਦ ਵਿੱਚ ਲਗਭਗ ਸੌਂਦੀ ਜਾਂਦੀ ਗਊ ਨੂੰ ਆਉਂਦਾ ਹੈ। ਜਿਉਂ ਦੀ ਦੁਨੀਆ ਵਿੱਚ ਮੈਡੋਨਾ ਯਾਨੀ ਮਰੀਅਮ ਅਤੇ ਯਸੂ ਦੀ ਅਤ ਪਾਵਨ ਮੂਰਤ ਸ਼ਾਇਦ ਗਊ 'ਤੇ ਵੱਛਾ ਹੈ। ਗਊ ਖੁਰਲੀ ਦੁਆਲੇ ਲੇਟਣਾ, ਉਹਦੇ ਸਾਹਮਣੇ ਚੱਟਣ ਲਈ ਲੂਣ ਦਾ ਢੇਲਾ ਰੱਖਣਾ, ਉਹਦੇ ਚੱਬਣ ਲਈ ਸਜਰੇ ਘਾਹ ਦੇ ਬੁਰਕੇ ਲਿਆਉਣੇ, ਇਸ ਪੂਰਨ ਤਿਆਗ ਵਾਲੀ ਪਸ਼ੂ ਸੰਤਨੀ ਲਈ ਖਲ ਦੀ ਬਾਟੀ ਤਿਆਰ ਕਰਨੀ ਅਸਾਂ ਬੱਚਿਆਂ ਲਈ ਇੱਕ ਸਕੂਲ ਸੀ। ਮੈਨੂੰ ਹੁਣ ਸਮਝ ਆਉਂਦੀ ਹੈ ਕਿਉਂ ਸਾਡੀ ਮਾਂ ਗਊ ਨੂੰ ਖੁਰਾਕ ਦੇਣ ਵਿੱਚ ਸਾਡੀ ਮਦਦ ਲੈਂਦੀ ਸੀ, ਅਤੇ ਮੈਂ ਤੱਕਦਾ ਸਾਂ, ਹੈਰਾਨ ਹੁੰਦਾ ਸਾਂ, ਗਊ ਦੇ ਬਾਹਰ ਚਰਨ ਜਾਣ ਉੱਤੇ ਵੱਛਾ ਕਿਉਂ ਅਣਾਉਂਦਾ ਹੈ, ਕਿਉਂ ਗਊ ਸਾਰੀ ਵਾਟ ਮੁੜ ਮੁੜ ਤੱਕਦੀ ਰਹਿੰਦੀ ਹੈ, ਚਰਾਂਦ ਵਿੱਚ ਕਿਉਂ ਉਹ ਆਪਣੇ ਕੰਨ 'ਤੇ ਆਪਣਾ ਮੂੰਹ ਚੁੱਕ ਕੇ ਸਾਡੇ ਘਰ ਵੱਲ ਤੱਕਦੀ ਰਹਿੰਦੀ ਹੈ। ਕੀ ਉਹਨੂੰ ਉੱਥੇ ਵੀ ਆਪਣੇ ਵੱਛੇ ਦੀ ਹੋਲੀ ਮੈਂ ਸੁਣਾਈ ਦਿੰਦੀ ਹੈ? ਅਤੇ ਕਿਵੇਂ ਦੌੜੀ ਦੌੜੀ ਉਹ ਘਰ ਆਉਂਦੀ ਹੈ ਜਦੋਂ ਉਹਨੂੰ ਆਪਣੇ ਵੱਛੇ ਨੂੰ ਮਿਲਣ ਦੀ ਖੁੱਲ੍ਹ ਮਿਲਦੀ ਹੈ? ਅਰਬੀ ਅਤੇ ਆਰੀਆ ਨਸਲ ਕਿਵੇਂ ਸਹੀ ਅਰਥਾਂ ਵਿੱਚ ਸੱਭਿਆਚਾਰਸ਼ੀਲ ਹੋ ਸਕਦੀਆਂ ਹਨ ਜਦੋਂ ਉਹ ਆਪਣੇ ਪ੍ਰਾਹੁਣਿਆਂ ਲਈ ਵੱਛੇ ਨੂੰ ਮੋਟਿਆਂ ਕਰਕੇ ਮਾਰ ਲੈਂਦੀਆਂ, ਅਤੇ ਉਹਨਾਂ ਮੁਲਕਾਂ ਵਿੱਚ ਜਿੱਥੇ ਗਊ ਮਾਂ ਵੀ ਕਸਾਈ ਦੇ ਵਿਸਾਕਾਤੀ ਛੁਰਾਂ ਹੇਠਾਂ ਧਰੀ ਜਾਂਦੀ ਹੈ? ਇਹੋ ਜਿਹੇ ਮਿਹਰਬਾਨ ਪਸ਼ੂ ਨੂੰ ਮਾਰਨਾ, ਬੇਰਹਿਮ ਗਿੱਧਾਂ ਨੂੰ ਉਹਨਾਂ ਦਾ ਮਾਸ ਖੁਆਉਣ ਲਈ ਸੰਤਾਂ ਨੂੰ ਕਤਲ ਕਰਨ ਦੇ ਸਮਾਨ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।